કર્તૃક નિર્પહો નિર્વૈર અકાલ મૂરત અજુની સે ગુર પ્રસાદ જપ આદિ સચ જુગાદિ સચ હૈ સચ નાનક ખુશી પી સચ જીતા સમુંદ સાગર નીર ભર્યા તે અવગણ ખમારે દયા કરો કિછ મેર ઉપાવો ડૂબદે પથ્થર તારે જિયડા અગ્ન બરાબર તપે પિતર વગે કાતી પરણવત નાનક હુકમ પછાણ સુખ હોવે દિન રહતી કૃપા કરો દીન કે ધાતે મેરા ગુણ અવગણ ના વિચાર કોઈ માટી કા ક્યા તોપે સ્વામી માનસ કી ગત એહી સતનામ તન વાહે ગુરુ સાહિબ જીઓ બિલાવલ મહલા પંજમાં જીવો નામ સુની જો છો પરસન તય ગુર પૂરે તબ મેરી આત પુની જીવો નામ સુની જો સો પરસન તય ગુર પૂરે તબ મેરી આત પુની રહાઓ પીર ગઈ બાતી મન ધીરા મોહ્યો અનક તુમી ઉપજ્યો ચાઓ મિલન પ્રભ પ્રીતમ રહેન ના જાય ખિની અનક ભગત અનક જન તારે સિમરહ અનક મુનિ અંદુલે પિત નિર્ધન ધન પાયો પ્રભ નાનક અનક ગુણી અનક ભગત અનક જન તારે સિમરહ અનક મુનિ અંદુલે પિત નિર્ધન ધન પાયો नानक अनक गुनी वाहिगुरु जी का खालसा वाहिगुरु जी की फतह। परम सम्मान योग जुग जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर शोभायमान हुए बैठे गुरु सवारे सत संगी जनों अमृत वेले तो दातार जी की अमृत गुरबाणी का आनंद आप जी मान रहे हो। अज धन गुरु ग्रंथ साहिब कृपालु जी ने प्रकाश मान हुंदिया जो इस स्थान ते सानू हुक्म कमान वास्ते बख्शिश कीता है अज दा ए इलाही फरमान धन गुरु अर्जुन देव सच्चे पातशाह जी महाराज उन्हां दे पावन पवित्र मुखारबिंद तो उच्चारण कीता होया बचन गुरु ग्रंथ साहिब महाराज जी का अंक 829 है। राग बिलावल दो पदे रूप विच दातार जी ने इस अमृत बचन नू उच्चारण कीता है। आओ करो कृपालता साध संगत जी आपा जितने भी दातार जी दी चरण शरण विच इकत्र हुए बैठे हैं साहब जी मेहर करन आप विच वर्तन खिले हुए मना नू टिका बख्श के अपने इस पावन पवित्र अमृत बचन दी विचार पै पावनी श्रद्धा दे नाल आप ही कृपा करके करा लें बख्शो असीस और उच्चारण करो जी सतनाम श्री वाहे गुरु जी। करो कृपालता साध संगत जी फिर उच्चारण करो जी सतनाम श्री वाहे गुरु जी। साहिब सतगुरु गुरु पंचम पातशाह महाराज जी ने अज दे इस पावन पवित्र अमृत वचन अंदर जो रहाओ दे पवित्र वचन ने इस विच कृपा कर दे पए ने कि असी जीने हां उस परम पिता परमेश्वर वाहिगुरु जी दे नाम नू सुन के किन्ने साडी जिंदगी दी आस उदो पूरी हो गई जदो परम पिता परमेश्वर वाहिगुरु जी दी मेहर दा सदका पूर्ण सतगुरु साडे उत्ते प्रसन्न हो गए ते उस सतगुरु जी दी कृपा मेहर अहमद दा सदका हुण अंदर परमात्मा दे नाम नू सुनना शुरू कर दिता है। ते हजूर ने आरंभ विच शब्द वरते ने जीवो नाम सुनी इहदा आखरी अर्थ ही इह है कि मैं जिउना हां पर कदों जदों परमात्मा दे नाम नू सुनना पिया। ਸਾਹਿਬ ਸਿੰਘ ਨੇ ਜੋ ਸੋ ਪ੍ਰਸੰਨ ਪਏ ਗੁਰ ਪੂਰੇ, ਜਦੋਂ ਪੂਰੇ ਸਤਿਗੁਰੂ ਜੀ ਪ੍ਰਸੰਨ ਹੋਏ, ਦਿਆਲੂ ਹੋਏ, ਤਬ ਮੇਰੀ ਆਸ ਪੁੰਨੀ, ਕਿਨ ਮੇਰੇ ਮਨ ਦੀਆਂ ਆਸ਼ਾਵਾਂ ਉਦੋਂ ਪੂਰੀਆਂ ਹੋ ਗਈਆਂ ਜਦੋਂ ਪੂਰੇ ਸਤਿਗੁਰੂ ਜੀ ਮੇਰੇ ਉੱਤੇ ਪ੍ਰਸੰਨ ਹੋ ਗਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕੋਈ ਵੀ ਪਵਿੱਤਰ ਬਚਨ ਐਸਾ ਨਹੀਂ ਕਿ ਜਿਸ ਵਿੱਚ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਦਾ ਜ਼ਿਕਰ ਨਾ ਕੀਤਾ ਹੋਵੇ। ਇਉਂ ਕਹਿ ਲਵੋ ਕਿ ਸਿੱਖ ਦੀ ਜ਼ਿੰਦਗੀ ਦਾ ਆਧਾਰ ਹੀ ਕੇਵਲ ਸਿਮਰਨ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਫਿਰ ਉਸ ਸਿਮਰਨ ਦੇ ਸੰਬੰਧੀ ਅਨੇਕਾਂ ਪ੍ਰਮਾਣ ਉਦਾਹਰਨਾਂ ਦੇ ਦੇ ਕੇ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਕਿ ਨਾਮ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ। ਹਜ਼ੂਰ ਕਿਰਪਾਲੂ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਜੇ ਕਹਿ ਰਹੇ ਸੀ ਨਾਮ ਨੂੰ ਸੁਣ ਕੇ ਜੀਨੇ ਹੈ। ਤੇ ਦੇਖੋ ਮਨੁੱਖ ਦੀ ਜ਼ਿੰਦਗੀ ਜੀਣ ਦੇ ਕਈ ਤਰੀਕੇ ਨੇ। ਅਸੀਂ ਆਮ ਤੌਰ ਤੇ ਜੀਵਨ ਉਸ ਨੂੰ ਕਹਿੰਦੇ ਹਾਂ, ਜਿੰਦਾ ਸ਼ਬਦ ਉਹਦੇ ਲਈ ਵਰਤਨੇ ਆ ਕਿ ਜਿਸ ਆਦਮੀ ਦੇ ਸਵਾਸ ਚੱਲਦੇ ਹੋਣ, ਜਿਸ ਆਦਮੀ ਦੇ ਦਿਲ ਦੀ ਧੜਕਣ ਚੱਲਦੀ ਹੋਵੇ, ਉਹ ਬੋਲ ਸਕਦਾ ਹੋਵੇ, ਸੁਣ ਸਕਦਾ ਹੋਵੇ, ਚੱਲ ਫਿਰ ਸਕਦਾ ਹੋਵੇ, ਪ੍ਰਾਣਾ ਦੇ ਆਸਰੇ ਚੱਲਣ ਕਰਕੇ ਅਸੀਂ ਪ੍ਰਾਣੀ ਕਹਿ ਦਿੰਦੇ ਹਾਂ, ਅਸੀਂ ਕਹਿੰਦੇ ਹਾਂ ਇਹ ਮਨੁੱਖ ਜਿੰਦਾ ਹੈ। ਪਰ ਹਜ਼ੂਰ ਨੇ ਅੰਮ੍ਰਿਤ ਗੁਰਬਾਣੀ ਵਿੱਚ ਕਿਰਪਾ ਕੀਤੀ, ਕਹਿੰਦੇ ਜੇ ਪਰਮਾਰਥ ਵਿੱਚ ਕਿਸੇ ਜਿੰਦੇ ਦੀ ਪਰਿਭਾਸ਼ਾ ਪੁੱਛਣੀ ਹੈ ਨਾ, ਤੇ ਉੱਥੇ ਜਿੰਦਾ ਕੇਵਲ ਮੰਨੇ ਉਹਨੂੰ ਜਾਂਦਾ ਹੈ ਜਿਹੜਾ ਉਸ ਜੀਵਤ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਉਹਦੇ ਨਾਮ ਵਿੱਚ ਭਿੱਜ ਗਿਆ। ਸਾਹਿਬ ਕਹਿੰਦੇ ਜਦੋਂ ਨਾਮ ਭੁੱਲ ਗਏ ਉਦੋਂ ਕੋਈ ਜ਼ਿੰਦਗੀ ਨਹੀਂ। ਦਾਤਾਰ ਜੀ ਨੇ ਉਹਨਾਂ ਜਿੰਦੇ ਲੋਕਾਂ ਨੂੰ ਮੁਰਦੇ ਕਰਾਰ ਦਿੱਤਾ ਜਿਨ੍ਹਾਂ ਦੇ ਖਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਛੜ ਗਈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਇੱਕ ਸ਼ਲੋਕ ਵਿੱਚ ਕਿਰਪਾਲਤਾ ਇੰਨੀ ਕੁ ਕੀਤੀ ਹੈ ਕਿ ਇੱਕ ਬੰਦੇ ਵਿੱਚ 6 ਮਹਾਨ ਗੁਣ ਮੰਨੇ ਨੇ, ਪਰ ਉਹ 6 ਮਹਾਨ ਗੁਣ ਹੋਣ ਦੇ ਬਾਵਜੂਦ ਜੇ ਉਸ ਬੰਦੇ ਕੋਲ ਪਰਮਾਤਮਾ ਦਾ ਪ੍ਰਭੂ ਦਾ ਨਾਮ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਭਾਵੇਂ ਉਸ ਵਿੱਚ ਇਹ ਮਹਾਨ 6 ਗੁਣ ਹੋਣ, ਪਰ ਨਾਮ ਤੋਂ ਬਿਨਾਂ ਹਕੀਕਤ ਵਿੱਚ ਉਹ ਬੰਦਾ ਇੱਕ ਮੁਰਦਾ ਚੱਲਦਾ ਫਿਰਦਾ, ਉਹਨੂੰ ਜਿੰਦਾ ਨਹੀਂ ਮੰਨਿਆ ਜਾ ਸਕਦਾ। ਦਾਤਾਰ ਨੇ ਪ੍ਰਮਾਣ ਦਿੱਤੇ ਨੇ ਤੇ ਆਪ ਇਹ ਬਚਨ ਕਈ ਵਾਰੀ ਸੁਣ ਗਏ ਹੋ। ਹਜ਼ੂਰ ਕਹਿੰਦੇ ਅੱਤ ਸੁੰਦਰ, ਜਿਸ ਦੀ ਸੁੰਦਰਤਾ ਅੱਤ ਦੀ ਹੋਵੇ। ਅੱਤ ਸ਼ਬਦ ਜਿਹੜਾ ਇਹ ਸਾਰਿਆਂ ਨਾਲ ਜੁੜੇਗਾ। ਅੱਤ ਸੁੰਦਰ ਕੁਲੀਨ, ਉਹਦੇ ਕੋਲ ਦੂਜਾ ਗੁਣ ਹੋਵੇ, ਕੇਵਲ ਉਹਦੇ ਕੋਲ ਸੁੰਦਰਤਾ ਨਹੀਂ, ਉਹ ਉੱਚੀ ਕੁੱਲ ਵਿੱਚ ਵੀ ਪੈਦਾ ਹੋਇਆ ਹੋਵੇ। ਅੱਤ ਸੁੰਦਰ ਕੁਲੀਨ ਚਤੁਰ, ਉਹ ਸਿਆਣਾ ਵੀ ਬੜਾ ਹੋਵੇ, ਚਲਾਕ ਵੀ ਬੜਾ ਹੋਵੇ, ਮੁੱਖ ਗਿਆਨੀ ਧਨਵੰਤ। ਸਾਹਿਬ ਕਿਰਪਾਲੂ ਜੀ ਮੇਰ ਕੈਦ ਕਰਦੇ ਨੇ ਕਿ ਉਹ ਬੰਦਾ ਆਪਣੀ ਜ਼ਬਾਨ ਤੋਂ ਗੱਲਾਂ ਵੀ ਬਹੁਤ ਚੰਗੀਆਂ ਕਰਦਾ ਹੋਵੇ, ਉਹਦੇ ਕੋਲ ਮੁੱਖ ਗਿਆਨ ਵੀ ਹੋਵੇ ਤੇ ਦੌਲਤ ਵੀ ਉਹਦੇ ਕੋਲ ਘੱਟ ਨਾ ਹੋਵੇ। ਸਾਹਿਬ ਕਹਿੰਦੇ ਜਿਸ ਬੰਦੇ ਕੋਲ ਇੰਨੇ ਗੁਣ ਹੋਣ ਪਰ ਜੇ ਉਸ ਕੋਲ ਪਰਮਾਤਮਾ ਦਾ ਨਾਮ ਨਹੀਂ ਨਾ, ਦੁਨੀਆਂ ਦੀ ਨਜ਼ਰ ਵਿੱਚ ਉਹ ਜਿੰਦਾ ਹੈ ਪਰ ਗੁਰੂ ਦੀ ਨਜ਼ਰ ਵਿੱਚ ਉਹਦੀ ਜ਼ਿੰਦਗੀ ਨਹੀਂ। ਅੱਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੇ ਸਾਈਂ ਦੇ ਨਾਮ ਨਾਲ ਪ੍ਰੀਤ ਨਹੀਂ ਤੇ ਉਹ ਜਿੰਦਾ ਕਿਵੇਂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਜਿੰਦੇ ਕੇਵਲ ਉਹਨੇ ਜੀਵਤ ਦੇਖੇ ਜਿਹਨੇ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਤਾਂ ਬਖਸ਼ਿਸ਼ ਤੈਅ ਕਰਦੇ ਨੇ, ਕਹਿਣ ਲੱਗੇ ਮਰਨੰ ਵਿਸਰਨੰ ਗੋਬਿੰਦ ਹੈ। ਜਦੋਂ ਗੋਬਿੰਦ ਭੁੱਲ ਜਾਏ, ਪ੍ਰਭੂ ਭੁੱਲ ਜਾਏ, ਉਦੋਂ ਅਸਲ ਵਿੱਚ ਬੰਦੇ ਦੀ ਆਤਮਕ ਮੌਤ ਹੋ ਜਾਂਦੀ ਹੈ। ਮਰਨੰ ਵਿਸਰਨ ਗੋਬਿੰਦ ਹੈ, ਜੀਵਨਾਂ ਦਾ ਹਰ ਨਾਮ ਧਿਆਵਣੇ ਕਿ ਜਿਹੜਾ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ, ਉਸ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ, ਅਸਲ ਵਿੱਚ ਉਹ ਜਿੰਦਾ ਹੈ। ਤੇ ਜੇ ਪਰਮਾਤਮਾ ਦਾ ਨਾਮ ਭੁੱਲ ਜਾਏ, ਸਾਹਿਬ ਕਹਿੰਦੇ ਫਿਰ ਉਹ ਜੀਵਨ ਨਹੀਂ।
ਅੱਜ ਗੁਰੂ ਅਰਜਨ ਸਾਹਿਬ ਕਿਰਪਾ ਤਾਂ ਕਰਦੇ ਨੇ, ਕਹਿੰਦੇ ਨੇ ਨਾਮ ਆਉਂਦਾ ਹੈ, ਨਾਮ ਜਪਨੇ ਆ ਤਾਂ ਜਿਉਂਦੇ ਆ। ਸ਼ਬਦ ਵਰਤੇ ਜੀਵੋ ਨਾਮ ਸੁਣੀ, ਕਿ ਨਾਮ ਨੂੰ ਸੁਣ ਕੇ ਅਸੀਂ ਜਿਉਂਦੇ ਆ। ਹੁਣ ਇੱਕ ਸਵਾਲ ਉੱਠਦਾ ਵੀ ਨਾਮ ਸੁਣਨ ਦੀ ਗੱਲ ਕਹੀ, ਭਾਵਾਂ ਬਾਣੀ ਵਿੱਚ ਜਪਣ ਦਾ ਜ਼ਿਕਰ ਬੜੀ ਵਾਰੀ ਆਇਆ ਕਿ ਨਾਮ ਨੂੰ ਜਪੋ, ਨਾਲ ਇੱਕ ਸ਼ਬਦ ਵਰਤਿਆ ਵੀ ਨਾਮ ਸੁਣਨ ਨਾਲ ਮੈਂ ਜਿਉਂਦਾ। ਹੁਣ ਨਾਮ ਸੁਣਨ ਦਾ ਮਤਲਬ ਕੀ? ਦੇਖੋ ਗੁਰਮੁਖੋ, ਇੱਕ ਤਾਂ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਈਏ ਕਿ ਜੇ ਭਾਵੇਂ ਅਸੀਂ ਨਾਮ ਸ਼ਬਦ ਜੋ ਹਜ਼ੂਰ ਨੇ ਦਿੱਤਾ ਹੈ, ਵੈਸੇ ਤੇ ਨਾਮ ਦੀ ਪਰਿਭਾਸ਼ਾ ਕੋਈ ਵੀ ਮਨੁੱਖ ਆਪਣੀ ਜ਼ਬਾਨ ਤੋਂ ਕਥਨ ਨਹੀਂ ਕਰ ਸਕਦਾ। ਕਹਿਣ ਨੂੰ ਨਾਮ ਸ਼ਬਦ ਬਿਲਕੁਲ ਛੋਟਾ ਹੈ, ਤੇ ਹੈ ਇੰਨਾ ਡੂੰਘਾ, ਇੰਨਾ ਅਪਰੰਪਰ ਅਪਾਰ ਹੈ ਕਿ ਉਸ ਨਾਮ ਦੀ ਵਿਆਖਿਆ ਕਿੰਨੀ ਕੋਈ ਕਰੇਗਾ। ਸਾਹਿਬ ਨੇ ਤਾਂ ਸ਼ਬਦ ਵਰਤੇ ਨੇ ਨਾਮ ਕੇ ਧਾਰੀ ਖੰਡ ਬ੍ਰਹਮੰਡ, ਕਹਿੰਦੇ ਨੇ ਨਾਮ ਨੇ ਇੰਨੀ ਕਿਰਪਾ ਕੀਤੀ, ਸਭ ਕੁਝ ਨਾਮ ਨੇ ਸਿਰਜਿਆ। ਹਜ਼ੂਰ ਨੇ ਤਾਂ ਸ਼ਬਦ ਵਰਤੇ ਨੇ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾ ਹੀ ਕੋਥਾਉ। ਜੋ ਕੋਈ ਤੂੰ ਸੁਰਜਿਆ ਮਾਲਕ ਜੀ, ਸਾਰਾ ਨਾਮ ਦੀ ਬਰਕਤ ਦਾ ਸਦਕਾ ਹੈ। ਹੁਣ ਜਦੋਂ ਅਸੀਂ ਨਾਮ ਦੀ ਗੱਲ ਕਰਨੀ ਤੇ ਸਤਿਗੁਰੂ ਜੀ ਜਗਿਆਸੂ ਦੇ ਪਾਰ ਉਤਾਰੇ ਦੀ ਆਪਣੇ ਕੋਲੋਂ ਸ਼ਬਦ ਦਿੰਦੇ ਨੇ, ਆਪਣੇ ਕੋਲੋਂ ਮੰਤਰ ਦਿੰਦੇ ਨੇ। ਹੁਣ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ ਹੈ, ਇੱਥੇ ਜਗਿਆਸੂ ਨੂੰ ਜਦੋਂ ਨਾਮ ਨਾਲ ਜੋੜਨ ਦੀ ਗੱਲ ਕਹੀ, ਬਾਣੀ ਸ਼ਬਦ ਵੀ ਅਸੀਂ ਪੜ੍ਹਨੇ ਆ, ਉਸ ਤੋਂ ਬਾਅਦ ਵਾਹਿਗੁਰੂ ਗੁਰਮੰਤਰ ਵੀ ਜਪਨੇ, ਮੂਲ ਮੰਤਰ ਵੀ ਜਪਿਆ ਜਾਂਦਾ ਹੈ। ਤੇ ਆਪਾਂ ਕਈ ਵਾਰੀ ਸੋਚਨੇ ਆ ਕਿ ਨਾਮ ਤੇ ਬਾਣੀ ਵੱਖਰੇ ਨੇ। ਤੁਸੀਂ ਗੁਰਮੁਖੋ ਸਿਆਣੇ ਬੈਠੇ ਹੋ, ਜਦੋਂ ਅਸੀਂ ਸ਼ਬਦ ਪੜ੍ਹੀਏ ਬਾਣੀ ਪੜ੍ਹੀਏ, ਵੇਖੋ ਇਹ ਬਾਣੀ ਦੇ ਜਨਮ ਵੀ ਇਉਂ ਕਹਿ ਲੋ ਬਾਣੀ ਆਈ ਹੀ ਨਾਮ ਵਿੱਚੋਂ ਹੈ। ਤੇ ਜਦੋਂ ਕਿਸੇ ਦਾ ਅੰਦਰ ਬਾਣੀ ਵੀ ਜੁੜ ਜਾਏ, ਗੁਰੂ ਗ੍ਰੰਥ ਸਾਹਿਬ ਕਿਵੇਂ ਹਕੀਕਤ ਤੇ ਉਹਦੇ ਅੰਦਰ ਨਾਮ ਚੱਲਣ ਲੱਗ ਪੈਂਦਾ। ਹਜ਼ੂਰ ਨੇ ਬਾਣੀ ਚ ਪ੍ਰਮਾਣ ਦਿੱਤੇ ਨੇ ਤੇ ਅਸੀਂ ਬਚਨ ਪੜ੍ਹਨੇ ਆ ਕਿ ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਹੁਣ ਅਗਲੀ ਟੋਕੇ ਇਹ ਬਾਣੀ ਜੋ ਜੀਹੋ ਜਾਣੇ ਇਸ ਅੰਤਰ ਰਵੇ ਹਰਨਾਮਾ, ਜਿਹੜਾ ਇਸ ਬਾਣੀ ਨੂੰ ਜਿੰਦ ਤੋਂ ਜਾਣ ਲਵੇ ਉਹਦੇ ਅੰਦਰ ਨਾਮ ਦਾ ਸੰਚਾਰ ਚੱਲ ਜਾਂਦਾ। ਹਜ਼ੂਰ ਨੇ ਬਖਸ਼ਿਸ਼ ਕੀਤੀ, ਮੈਂ ਯਤਨ ਕਰਾਂਗਾ ਕਿ ਆਪਾਂ ਵਿਚਾਰ ਚੱਕੀਏ ਬਾਣੀ ਵਿੱਚੋਂ ਕਿ ਜੀਵੋ ਨਾਮ ਸੁਣੀ ਕੀ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਜਦੋਂ ਅਸੀਂ ਬਾਣੀ ਪੜ੍ਹਨੀ ਤੇ ਸ਼ਬਦ ਪੜ੍ਹਦਿਆਂ ਸਾਡੇ ਅੰਦਰ ਨੂੰ ਇਕਾਗਰਤਾ ਆਉਂਦੀ, ਟਿਕਾ ਮਿਲਦਾ। ਤੇ ਇੱਕ ਮਹਾਂਪੁਰਸ਼ ਕਰਨੀ ਵਾਲੇ ਲਿਖਦੇ ਨੇ ਕਿ ਬਾਣੀ ਅਣਿਆਲੇ ਤੀਰ ਹੈ, ਜਦੋਂ ਬੰਦਿਆਂ ਤੂੰ ਟਿਕ ਕੇ ਗੁਰੂ ਕਾ ਸ਼ਬਦ ਬਾਣੀ ਪੜ੍ਹੇ ਤੇ ਬਾਣੀ ਤੇਰੇ ਅੰਦਰ ਨੂੰ ਵਿੰਨੇਗੀ, ਛੇਕ ਕਰੇਗੀ, ਤੇ ਉਸ ਇਕਾਗਰਤਾ ਨਾਲ ਟਿਕ ਕੇ ਜਦੋਂ ਤੇਰੇ ਅੰਦਰ ਨਾਲ ਨਾਮ ਦਾ ਸੰਚਾਰ ਚੱਲ ਪਏ ਤੇ ਇਹ ਨਾਮ ਤੇਰੀ ਆਤਮਾ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਹੈ ਕਿ ਨਾਮ ਦੀ ਉਪਮਾ ਕਿੰਨੀ ਕੁ ਹੈ, ਤੇ ਮੈਂ ਬੇਨਤੀ ਕਰ ਰਿਹਾ ਵਾਂ ਆਦਿ ਕਾਲ ਤੋਂ ਜਿਹੜੇ ਵੀ ਪਰਮਾਤਮਾ ਤੱਕ ਭਗਤ ਪਹੁੰਚੇ ਨੇ ਉਹਨਾਂ ਨੂੰ ਗੁਰੂ ਹੀ ਇੱਕ ਮਾਰਗ ਹੈ, ਜਿਹੜਾ ਮੰਤਰ ਦੇ ਕੇ ਦੀਖਿਆ ਦੇ ਕੇ ਪਰਮਾਤਮਾ ਦੇ ਘਰ ਤੱਕ ਪਹੁੰਚਾ ਸਕਦਾ। ਤਾਂ ਹੀ ਗੁਰੂ ਨਾਨਕ ਸਾਹਿਬ ਦੇ ਬਚਨ ਆਪਾਂ ਪੜ੍ਹਨੇ ਆ, ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ। ਕਹਿਣ ਲੱਗੇ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਕਿ ਗੁਰੂ ਤੋਂ ਬਿਨਾਂ ਅੱਜ ਤੀਕਰਾ ਕਿਸੇ ਨੂੰ ਪਰਮਾਤਮਾ ਦੇ ਘਰ ਦੀ ਪ੍ਰਾਪਤੀ ਨਹੀਂ ਹੋਈ। ਹੁਣ ਜਦੋਂ ਸਤਿਗੁਰੂ ਨਾਮ ਦਿੰਦੇ ਨੇ, ਕਈ ਵਾਰੀ ਇਸ ਗੱਲ ਨੂੰ ਅਸੀਂ ਸੁੱਧ ਪਾਉਂਦੇ ਹਾਂ ਕਿ ਲਓ ਜੀ ਇਹ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕੀ ਹੋ ਜਾਂਦਾ ਹੈ। ਦੇਖੋ ਗੁਰਮੁਖੋ, ਭਾਈ ਗੁਰਦਾਸ ਵਰਗਾ ਮਹਾਨ ਵਿਦਵਾਨ ਜਿਹਨੇ ਕੇਵਲ ਲਿਖਿਆ ਨਹੀਂ, ਜਿਹਨਾਂ ਕੇਵਲ ਬੋਲਿਆ ਨਹੀਂ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰਮਤ ਨੂੰ ਜੀ ਕੇ ਦੇਖਿਆ ਹੈ। ਉਹਨਾਂ ਨੇ ਗੱਲ ਕੀਤੀ ਪਰਮਾਤਮਾ ਦੇ ਨਾਮ ਸੰਬੰਧੀ। ਮੈਂ ਕਹਿੰਦਾ ਇੰਨੀਆਂ ਢੁਕਵੀਆਂ ਉਦਾਹਰਨਾਂ ਦਿੱਤੀਆਂ ਕਿ ਨਾਮ ਜਪਣ ਵਾਲੇ ਦੇ ਮਨ ਵਿੱਚ ਕਦੀ ਸ਼ੰਕਾ ਹੀ ਨਾ ਪੈਦਾ ਹੋਵੇ ਕਿ ਜਿਹੜਾ ਮੈਂ ਵਾਹਿਗੁਰੂ ਜਪਣਾ ਵਾ ਜਿਹੜਾ ਮੈਂ ਨਾਮ ਜਪਣਾ, ਇਸ ਨਾਮ ਜਪਣ ਦਾ ਫਲ ਕਿੰਨਾ ਕੁ? ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਨੇ, ਕਹਿੰਦੇ ਨੇ ਕਦੀ ਹੀਰੇ ਵੱਲ ਝਾਤੀ ਮਾਰ ਕੇ ਦੇਖੋ, ਜ਼ੋਰੀ ਦੀ ਦੁਕਾਨ ਤੇ ਜਾਈਏ ਤੇ ਹੀਰਾ ਬਿਲਕੁਲ ਛੋਟਾ ਹੈ, ਜਦੋਂ ਦੀ ਸ਼ਕਲ ਨੂੰ ਦੇਖਦੇ ਹਾਂ ਤੇ ਸ਼ਕਲ ਕਰਕੇ, ਆਕਾਰ ਕਰਕੇ, ਢਾਂਚੇ ਕਰਕੇ ਵੀ ਉਹ ਛੋਟਾ ਹੈ। ਤੇ ਕਹਿੰਦੇ ਨੇ ਜੇਕਰ ਉਹਨੂੰ ਆਪਾਂ ਹੱਥ ਦੀ ਤਲੀ ਤੇ ਰੱਖੀਏ ਤੇ ਹੀਰੇ ਦਾ ਭਾਰ ਜੋ ਹੈ ਉਹ ਲੋਹੇ ਨੂੰ ਇੱਕ ਪਾਸੇ ਰੱਖੋ, ਲੋਹਾ ਜਿਤਨਾ ਮਰਜ਼ੀ ਭਾਰਾ ਹੋਵੇ ਪਰ ਉਹਦੀ ਇਤਨੀ ਕੀਮਤ ਨਹੀਂ ਕਿ ਜਿਤਨੀ ਛੋਟੇ ਜਾਂ ਹੀਰੇ ਦੀ ਪੈ ਜਾਣੀ। ਆਕਾਰ ਵੀ ਛੋਟਾ ਹੈ, ਭਾਰ ਕਰਕੇ ਵੀ ਬਿਲਕੁਲ ਹਲਕਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਉਸ ਹੀਰੇ ਨੂੰ ਛੋਟਾ ਤੇ ਹੌਲਾ ਨਾ ਸਮਝੀ। ਜਦੋਂ ਕਿਤੇ ਉਹਦੀ ਕੀਮਤ ਜਾਣਨ ਵਾਲੇ ਲੋਕ ਆ ਗਏ ਬਾਜ਼ਾਰ ਵਿੱਚ, ਜੋਰੀ ਉਹਦੀ ਕੀਮਤ ਪਾਉਣ ਲੱਗਾ, ਉਸ ਛੋਟੇ ਜਾਂ ਹੀਰੇ ਦੀ ਬਦਲੇ ਤੇਰਾ ਸਾਰਾ ਘਰ ਦੌਲਤ ਨਾਲ ਭਰਿਆ ਜਾ ਸਕਦਾ। ਉਸ ਹੀਰੇ ਦੇ ਬਦਲੇ ਸਾਰੀ ਜ਼ਿੰਦਗੀ ਦਾ ਤੈਨੂੰ ਖਰਚਾ ਮਿਲ ਸਕਦਾ। ਹੀਰਾ ਵੇਖਣ ਨੂੰ ਛੋਟਾ ਹੈ, ਕੀਮਤ ਪੈ ਜਾਏ ਕਿਤੇ ਟਿਕਾਣੇ ਤੇ ਤੇ ਸੱਚ ਜਾਣੀ ਸਾਰੀ ਜ਼ਿੰਦਗੀ ਦਾ ਆਸਰਾ ਬਣ ਜਾਣਾ। ਨਾਮ ਕਹਿਣ ਨੂੰ ਛੋਟਾ ਹੈ, ਲਿਖਣ ਨੂੰ ਛੋਟਾ ਹੈ, ਪਰ ਜਦੋਂ ਉਹਦੀ ਕੀਮਤ ਪੈ ਜਾਏ ਤੇ ਸੱਜਣਾ ਸਾਰੀ ਜ਼ਿੰਦਗੀ ਦਾ ਤੇ ਲੋਕ ਪਰਲੋਕ ਦਾ ਆਸਰੀ ਨਾਮ ਬਣ ਜਾਂਦਾ ਹੈ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ, ਕਿੰਨੇ ਕਦੀ ਖੁੰਡੀ ਵੱਲ ਤੱਕੋ। ਪੁਰਾਣੇ ਸਮੇਂ ਸ਼ਾਹ ਖੁੰਡੀਆਂ ਲਿਖ ਕੇ ਦਿੰਦੇ ਸਨ, ਕਾਗਜ਼ ਦੇ ਟੁਕੜੇ ਤੇ ਲਿਖ ਦੇਣਾ ਵੀ ਇਹਨੂੰ ਖੁੰਡੀ ਤਾਰ ਦਿਆ ਜੀ, ਇਹਨੂੰ ਇੰਨੀ ਮਾਇਆ ਦੇ ਦਿਆ ਜੀ। ਹੁਣ ਉਸ ਕਾਗਜ਼ ਦੇ ਟੁਕੜੇ ਦਾ ਕਿੰਨਾ ਕੁ ਬੋਝ ਹੈ ਜੀ? ਚਾਰ ਅੱਖਰ ਉਹਨੇ ਲਿਖੇ ਨੇ ਪਰ ਉਹਨਾਂ ਚਾਰ ਅੱਖਰਾਂ ਦੀ ਕੀਮਤ ਬੜੀ ਜੇ। ਜਦੋਂ ਖੁੰਡੀ ਤਾਰੀ ਜਾਂਦੀ ਹੈ ਤੇ ਬੰਦੇ ਦੇ ਥੈਲੇ ਰੁਪਈਆਂ ਨਾਲ ਭਰੇ ਜਾਂਦੇ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਬੋੜ ਦਾ ਰੁੱਖ ਉਹਦਾ ਬੀਜ ਕਸਕਾਸ ਦੇ ਦਾਣੇ ਨਾਲੋਂ ਵੱਧ ਬਰੀਕ ਹੈ, ਇੰਨਾ ਬਰੀਕ ਹੈ ਕਿ ਜਦੋਂ ਅਸੀਂ ਹੱਥ ਤੇ ਰੱਖੀਏ ਤੇ ਸੋਚਨੇ ਆ ਵੀ ਇਹਦੇ ਵਿੱਚੋਂ ਵੀ ਰੁੱਖ ਨਿਕਲਣੇ। ਤੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਕਿਤੇ ਧਰਤੀ ਚੰਗੀ ਮਿਲ ਜਾਏ ਤੇ ਉਸ ਬੋੜ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿਓ ਤੇ ਇੰਨੇ ਵੱਡੇ ਰੁੱਖ ਦਾ ਜਨਮ ਹੁੰਦਾ ਹੈ ਕਿ ਸੈਂਕੜੇ ਬੰਦਿਆਂ ਨੂੰ ਉਹ ਆਪਣੇ ਥੱਲੇ ਰੱਖ ਕੇ ਧੁੱਪ ਤੋਂ ਬਚਾ ਕੇ ਠੰਡੀ ਛਾਂ ਦੇ ਦਿੰਦਾ ਹੈ। ਦੇਖੋ ਬੋੜ ਦਾ ਬੀਜ ਛੋਟਾ ਹੈ, ਇਹ ਉਦਾਹਰਨਾਂ ਸਮਝਣ ਵਾਸਤੇ ਹੁੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਦਾ ਨਾਮ ਕੇਵਲ ਬੋੜ ਦੇ ਬੀਜ ਚ ਨਹੀਂ, ਕਿ ਪਰਮਾਤਮਾ ਦਾ ਨਾਮ ਕੇਵਲ ਹੀਰੇ ਵਰਗਾ ਹੀ। ਇਹ ਸਮਝਾਉਣ ਵਾਸਤੇ ਪ੍ਰਮਾਣ ਨੇ, ਹੀਰਾ ਛੋਟਾ ਹੈ, ਕੀਮਤ ਪੈ ਜਾਏ ਤਾਂ ਘਰ ਭਰੇ ਜਾਂਦੇ ਨੇ, ਖੁੰਡੀ ਦਾ ਕਾਗਜ਼ ਉਹਦਾ ਕੋਈ ਬੋਝ ਨਹੀਂ, ਕੋਈ ਭਾਰ ਨਹੀਂ ਲੱਗਦਾ, ਪਰ ਜਦੋਂ ਤਾਰੀ ਜਾਏ ਤੇ ਬੰਦਾ ਦੌਲਤਮੰਦ ਬਣ ਜਾਂਦਾ ਹੈ। ਬੋੜ ਦਾ ਬੀਜ ਅੱਤ ਦਾ ਸੂਖਮ ਹੈ, ਜਦੋਂ ਬੀਜਿਆ ਜਾਏ ਤਾਂ ਕੀਮਤੀ ਰੁੱਖ ਨੂੰ ਜਨਮ ਦਿੰਦਾ ਹੈ, ਉਹ ਗੁਰੂ ਕੇ ਸਿੱਖਾਂ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਸਿੱਖ ਪਰਮਾਤਮਾ ਦੇ ਨਾਮ ਨੂੰ, ਗੁਰੂ ਦੇ ਸ਼ਬਦ ਨੂੰ ਜਪਦੇ ਨੇ। ਕਹਿੰਦੇ ਨੇ ਆਮ ਲੋਕਾਂ ਨੂੰ ਸ਼ਬਦ ਦੀ ਕਮਾਈ ਦਾ ਕੀ ਪਤਾ, ਇਹਦੀ ਤਾਂ ਮਹਿਮਾ ਉਹ ਜਾਣਦਾ ਜਿਹਨੇ ਜਪਿਆ ਹੈ, ਤੇ ਜਾਂ ਉਦੋਂ ਪਤਾ ਲੱਗੇਗਾ ਜਦੋਂ ਸਾਈਂ ਦੇ ਦਰ ਤੇ ਤੇਰੇ ਜਪੇ ਹੋਏ ਦੀ ਕੀਮਤ ਪੈ ਗਈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਹੀਰਾ ਹਾਥ ਮੈਂ ਤਨਕ ਸ਼ਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਦਮਕਨ ਦਾ ਅਖਰੀ ਅਰਥ ਹੁੰਦਾ ਚਮੜੇ, ਕਿ ਮੁੱਲ ਪੈਣ ਨਾਲ ਚਮੜਿਆਂ ਨਾਲ ਭੰਡਾਰ ਭਰੇ ਜਾਂਦੇ ਨੇ। ਜੈਸੇ ਹੀਰਾ ਹਾਥ ਮੈਂ ਤਨਕ ਸ਼ਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਧੇ ਹੁੰਦੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਏ ਤੇ ਲਕਸ਼ਮੀ ਅਪਾਰ ਜੀ। ਜੈਸੇ ਬਦ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਾਹਿਬ ਵਿਦ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ। ਕਹਿੰਦੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਉਹ ਵਾਹਿਗੁਰੂ ਦੇ ਨਾਮ ਨੂੰ ਜਪਦੇ ਤੇ ਦਾਤਾਰ ਨੇ ਤਾਂ ਕਿਰਪਾ ਕੀਤੀ। ਦੇਖੋ ਜਦੋਂ ਰਾਤ ਨੂੰ ਬੰਦਾ ਸੌਂਕ ਉੱਠਦਾ ਹੈ, ਪਹਿਲਾ ਬਚਨ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉੱਠ ਦਿਆਂ ਆਰ ਤੋਂ ਨਾਂ ਦੀ ਜੁੜੀ। ਇਹਨੂੰ ਐਵੇਂ ਨਾ ਸਮਝੀਏ, ਹਜ਼ੂਰ ਕਿੰਨੇ ਦਾ ਕਾਰਨ ਹੈ, ਭਾਵੇਂ ਤੂੰ ਅਜੇ ਇਸ਼ਨਾਨ ਨਹੀਂ ਕੀਤਾ ਪਰ ਇਹ ਨਾ ਸਮਝੀਏ ਵੀ ਇਹਦਾ ਭਾਵ ਕਹਿ ਦੀਏ ਵੀ ਕਥਾ ਕਰਦਿਆਂ ਕਹਿ ਵੀ ਇਸ਼ਨਾਨ ਕਰਨਾ ਹੀ ਨਹੀਂ ਚਾਹੀਦਾ। ਜਦੋਂ ਅਸੀਂ ਉੱਠਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਈ ਵਾਰੀ ਤੇਰੇ ਰਾਤ ਦੇ ਫੁਰਨੇ ਜਿਹੜੇ ਕਲੇਸ਼ ਵਾਲੇ ਨੇ ਨਾ, ਸੌਣ ਤੋਂ ਬਾਅਦ ਬਿਲਕੁਲ ਸ਼ਾਂਤ ਹੋ ਜਾਂਦੇ। ਕਈ ਵਾਰੀ ਦੇਖੋ ਬੰਦਾ ਜਿਹੜੀ ਵਿਚਾਰ ਰਾਤ ਨੂੰ ਲੈ ਕੇ ਸੌਂਦਾ ਤੇ ਸਵੇਰੇ ਉਹਦੇ ਵਿਚਾਰ ਬਿਲਕੁਲ ਐਨ ਉਲਟੋ ਦੇ ਬਦਲੇ ਹੁੰਦੇ। ਰਾਤ ਨੂੰ ਸੋਚਦਾ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ, ਮੈਂ ਸਵੇਰੇ ਇਹਦਾ ਜਵਾਬ ਦੇਣਾ, ਤੇ ਸੌਣ ਤੋਂ ਬਾਅਦ ਕੁਦਰਤੀ ਤੌਰ ਤੇ ਮਨ ਨੂੰ ਇੰਨਾ ਟਿਕਾ ਆ ਗਿਆ ਕਿ ਰਾਤ ਵਾਲੇ ਵਿਚਾਰ ਜਿਹੜੇ ਸਨ ਸਵੇਰੇ ਸੁੱਤੇ ਅਸਾਰ ਬਦਲ ਗਏ। ਕਈ ਵਾਰੀ ਆਦਮੀ ਰਾਤ ਨੂੰ ਸੌਂਦਾ ਹੈ ਖੁਸ਼ ਤਬੀਅਤ ਤੇ ਸਵੇਰੇ ਜਾਗਦਿਆਂ ਕ੍ਰੋਧ ਨਾਲ ਭਰਿਆ ਹੋਵੇਗਾ। ਕਈ ਵਾਰੀ ਰਾਤ ਨੂੰ ਕ੍ਰੋਧ ਤੋਂ ਕੇ ਸੌਂਦਾ ਤੇ ਸਵੇਰੇ ਸ਼ਾਂਤ ਹੋਵੇਗਾ। ਹਜ਼ੂਰ ਕਹਿੰਦੇ ਕਈ ਵਾਰੀ ਬੰਦੇ ਦਾ ਅੰਦਰ ਇੰਨਾ ਕੁ ਟਿਕਿਆ ਹੁੰਦਾ ਹੈ ਤੇ ਜੇ ਉੱਠ ਕੇ ਬਾਹਰ ਚੱਲ ਕੇ ਥੋੜੀ ਬਹੁਤੀ ਕਿਸੇ ਨਾਲ ਗੱਲਬਾਤ ਕਰੇ ਇੱਕ ਖਿੰਨ ਦੇ ਵਿੱਚ ਹੀ ਅੰਦਰ ਖਿੰਡ ਜਾਂਦਾ ਹੈ। ਕਹਿੰਦੇ ਇਸ ਕਰਕੇ ਗੁਰੂ ਕੇ ਸਿੱਖਾਂ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਤੂੰ ਮੰਜੇ ਤੇ ਚੌਂਕੜਾ ਮਾਰ ਕੇ ਬਹਿ ਤੇ ਤੇਰੇ ਅੰਦਰ ਵਾਹਿਗੁਰੂ ਮੇਰ ਕਰੇ ਨਾਮ ਦਾ ਸੰਚਾਰ ਕਰਦੇ। ਇਹੀ ਕਾਰਨ ਕਿ ਗੁਰੂ ਰਾਮਦਾਸ ਜੀ ਨੇ ਪਹਿਲਾ ਬਚਨ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਇਹ ਅਖਵਾਉਂਦਾ ਮੈਂ ਸਤਿਗੁਰੂ ਦਾ ਸਿੱਖ ਹਾਂ, ਜਿਹਦੇ ਨਾਲ ਸ਼ਬਦ ਜੁੜਿਆ ਸਿੱਖ ਤੇ ਸਿੱਖ ਸ਼ਬਦ ਬੜਾ ਉੱਚਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੇ ਪਹਿਲਾ ਕੰਮ ਕੀ ਕਰੇ ਜੀ, ਸੋ ਭਲਕੇ ਉੱਠ ਹਰ ਨਾਮ ਧਿਆਵ ਹੈ। ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਜਪੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵ ਹੈ। ਹੁਣ ਅਗਲੀ ਟੋਕੇ ਉੱਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਫਿਰ ਕਿੰਨੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਇਹ ਨਾਮ ਜਪਣ ਤੋਂ ਬਾਅਦ ਫਿਰ ਕੀ ਕਰੇ, ਫਿਰ ਚੜ੍ਹੇ ਦਿਲ ਚ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਸ਼ਬਦ ਕਹਿਣ ਨੂੰ ਛੋਟਾ ਹੈ, ਪਰ ਭਾਈ ਸਾਹਿਬ ਕਹਿ ਰਹੇ ਨੇ ਐਸੇ ਗੁਰਬਚਨ ਸੱਚਨ ਗੁਰ ਸਿੱਖਣ ਮੈਂ। ਜਦੋਂ ਸਿੱਖ ਗੁਰੂ ਦੇ ਨਾਮ ਨੂੰ ਕਮਾਉਂਦੇ ਨੇ, ਜਾਣੀਏ ਮਹਾਤਮ ਗਈ ਹਰ ਦੁਆਰ ਜੀ, ਇਹਦੇ ਮਹਾਤਮ ਨੂੰ ਇਹਦੀ ਮਹਿਮਾ ਨੂੰ ਕੇਵਲ ਉਹ ਜਾਣਦੇ ਨੇ ਜਿਹੜੇ ਖਰੀ ਦੇ ਦਰ ਤੇ ਗਏ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਉਹਨਾਂ ਜੀ ਸ਼ਬਦ ਜੀਵੋ ਨਾਮ ਸੁਣੀ ਤੇ ਸੁਣ ਦਾ ਵਿਸ਼ਾ ਜਿਹੜਾ ਉਹ ਕੰਨਾਂ ਦਾ ਹੈ, ਤੇ ਆਪਾਂ ਕਹਾਂਗੇ ਵੀ ਸੁਣਿਆ ਓਨੀ ਦੇਰ ਤੱਕ ਜਾਂਦਾ ਹੈ ਜਿੰਨੀ ਦੇਰ ਤੱਕ ਕੋਈ ਬੋਲਦਾ ਹੋਵੇ। ਬੋਲਣ ਤੋਂ ਬਿਨਾਂ ਕਦੇ ਸੁਣਿਆ ਜਾਂਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ ਰਸਨਾ ਨਾਲ ਨਾਮ ਜਪਨੇ ਆ। ਇਹ ਇਸ ਕਰਕੇ ਕਿ ਸਾਡੇ ਅੰਦਰ ਟਿਕ ਜਾਏ। ਦੇਖੋ ਕੋਈ ਵੀ ਚੀਜ਼ ਹੈ, ਜਦੋਂ ਅਸੀਂ ਸਰੀਰ ਨੂੰ ਖੁਰਾਕ ਵੀ ਦਿੰਦੇ ਹਾਂ ਨਾ, ਅੱਜ ਵੀ ਅਸੀਂ ਤੱਕੀਏ ਤੇ ਰਸਨਾ ਨਾਲ ਚੱਕ ਕੇ ਦੰਦਾਂ ਨਾਲ ਚਬਾ ਕੇ ਉਹ ਸਾਡੇ ਸਰੀਰ ਦੇ ਅੰਦਰ ਗਲੇ ਤੋਂ ਥੱਲੇ ਉਤਰ ਕੇ ਸਰੀਰ ਵੀ ਜਾਂਦੀ। ਮੈਂ ਸਿਰਫ ਸਮਝਾਉਣ ਵਾਸਤੇ ਸਮਝਣ ਲਈ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਭੋਜਨ ਛਕਦੇ ਹਾਂ ਸਾਨੂੰ ਓਨੀ ਦੇਰ ਤੱਕ ਪਤਾ ਹੈ। ਥਾਲ ਵਿੱਚ ਭੋਜਨ ਪਿਆ, ਖਾਂਦਿਆਂ ਪਤਾ 10 ਮਿੰਟ ਮੈਂ ਇਹ ਸਬਜ਼ੀ ਭਾਜੀ ਨਾਲ ਆਹ ਕੁਛ ਖਾਧਾ, ਪਰ 10 ਮਿੰਟ ਤੋਂ ਬਾਅਦ ਜਦੋਂ ਉਹ ਪ੍ਰਸ਼ਾਦਾ ਉਹ ਗੁਲਕੀ ਸਰੀਰ ਦੇ ਵਿੱਚ ਚਲੀ ਗਈ, ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਕਿ ਉਹ ਭੋਜਨ ਪਚਿਆ ਕਿਵੇਂ ਹੈ, ਉਸ ਭੋਜਨ ਨਾਲ ਮਿਰਚ ਕਿਵੇਂ ਬਣੀ, ਉਸ ਭੋਜਨ ਨਾਲ ਖੂਨ ਕਿਵੇਂ ਬਣਿਆ, ਉਸ ਭੋਜਨ ਨੇ ਮੇਰੇ ਤਨ ਨੂੰ ਤਾਕਤ ਕਿਵੇਂ ਦਿੱਤੀ। ਸਾਨੂੰ ਸਿਰਫ ਭੋਜਨ ਖਾਣ ਤੱਕ ਪਤਾ ਹੈ, ਪਚਾਣ ਵਾਲਾ ਸਿਸਟਮ ਪਰਮਾਤਮਾ ਨੇ ਬਣਾਇਆ ਹੈ। ਉਹ ਖਾਧਾ ਹੋਇਆ ਭੋਜਨ ਪੇਟ ਵੀ ਜਾਏ ਆਪਣੇ ਆਪ ਹੀ ਖੂਨ ਤੇ ਤਾਕਤ ਬਣ ਜਾਂਦਾ ਹੈ। ਉਹ ਗੁਰੂ ਕੇ ਸਿੱਖਾ ਕਿ ਕਦੀ ਨਾ ਸੋਚੀ ਕਿ ਮੇਰਾ ਜਪਿਆ ਹੋਇਆ ਨਾਮ ਵਿਅਰਥ ਜਾਏਗਾ। ਜਿਹੜੀ ਰੋਟੀ ਮੂੰਹ ਤੋਂ ਥੱਲੇ ਗਈ ਉਹ ਤਾਕਤ ਜ਼ਰੂਰ ਬਣੇਗੀ, ਤੇ ਜਿਹੜਾ ਰਤਨਾ ਨਾਲ ਨਾਮ ਜਪ ਦਿੱਤਾ ਤੈਨੂੰ ਭਾਵੇਂ ਪਤਾ ਨਹੀਂ ਪਰ ਤੇਰੇ ਅੰਦਰ ਨੂੰ ਤਾਕਤ ਜ਼ਰੂਰ ਜਾਏਗਾ। ਇਹ ਕੁਦਰਤ ਦਾ ਨਿਯਮ ਹੈ, ਉਸ ਪਰਮਾਤਮਾ ਨੇ ਇੱਕ ਨਿਯਮ ਬਣਾਇਆ। ਕਸੂਰ ਕਹਿੰਦੇ ਜਦੋਂ ਅਸੀਂ ਰਤਨਾ ਨਾਲ ਜਪਨੇ ਆ ਇਹਦਾ ਮਤਲਬ ਹੈ ਕਿ ਅੰਦਰ ਨਾਮ ਟਿਕ ਜਾਏ, ਅੰਦਰ ਨਾਮ ਚੱਲ ਪਵੇ। ਰਤਨਾ ਨਾਲ ਜਪਨੇ ਆ ਤੇ ਫਿਰ ਗੁਰੂ ਕੇ ਸਿੱਖੋ ਜਪਦਿਆਂ ਆਪ ਕੰਨਾਂ ਨਾਲ ਸੁਣਨੇ ਵੀ ਆ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੱਲਾ ਰਤਨਾ ਨਾਲ ਜਪ ਕੇ ਸੁਣ ਤੱਕ ਨਹੀਂ, ਇੱਕ ਦਿਨ ਇੰਨੀ ਕੁ ਕਿਰਪਾ ਹੋ ਜਾਂਦੀ ਹੈ ਕਿ ਜ਼ਬਾਨ ਤੇਰੀ ਬੰਦ ਹੁੰਦੀ ਹੈ پر نام اپنے آپ اندر چلی جاندا ہے پھر بندے نو جپنا نہیں پیندا کیول اکاگرتا نال سنی جائے تے نام اپنے آپ ہی سنائی دین لگ پیندا ہے حضور نے میر کی تھی انہوں نے میرے گرو کلگی ترجی نے شبد ورتے نے کہ آتم اپدیش تیز سنجم کو جاپ سو جپا جاپ ہے ہن اجپا اجپا دا آخری ارتھ ہوندا جڑا جپیا نہ جائے ہن جپن تو بنا اندر سنیا جاندا ہے آتم اپدیش تیز سنجم کو جاپ سو جپا جاپ ہے سدا رہے کنچن سی کایا کال نہ کبھوں ویاپ ہے جی بےتی کر لگا جیو نام سنی ہوں جنہ دے اندر نام چل گیا حضور سنگھ نے وہ ترتے رہن تا بھی انہوں سنائی دینا ہے جی وہ پرشادا پانی چکتے ہون تا بھی انہوں سنائی دینا ہے جی کتے وہ اکاگرتا نال کسی تھان سے بیٹھے ہون انہوں اپنے اپنے آپ نام سنائی دینا ہے اسے سن والے نام نو بابا جی نے کہا کہ سنے سد تیر سرنا جیو نام سنی کیونکہ اسی کئی بار لینے مکلا یہاں کنا کا وشا بھی لو جی آئے آ بانی سنیے دو گھڑیاں واہگرو واہگرو کسی نے کہا کہ سنے تو میں کئی بار سوچنا ہوں کہ اس پاس تو جپجی صاحب گرو نانک صاحب کہ سننے والی یہ برکت ملتی نے بندہ پنجا سال ہو گئے سندیا انہوں کیوں نہیں برکت ملی اصل وہ اجے باج مخی کنا کی سرو تک ہے تے جدو اندروں سن لگ پائے گا نا ادو آنند کھیڑے تے اندر کی پرسنتا ضرور ملے گی بابا جی نے چار پوڑیاں کلے اندر نام سنگیاں کہیاں تے پہلا بچن کیا سی سنے سد پیر سرناٹ سنے ترت تبل آکاش سنے دیپ لو پا تال سنے پو نہ سکے کال نانک بھگتان سدا بگاڑ گرو نانک صاحب جی کہندے نے انہاں بھگتان دے من وچ سدا کھیڑا ہے بگاڑ ہے سنے دکھ پاپ کا ناش ہن سن نال سدھ بن جاندے نے سن نال پیر بن سکدے نے سن نال لاکھاں دی پدوی تے پہنچ سکدے نے پر وہ میر کرے اے سنے گا انہوں جنہیں باہر کی سروت سننی بند کر دیتی ہونے چاہیے بھی وکارا دیا گلا بھی سن میرے صاحب نے تا ہی کہ جی نام سننا ہی نہ تے ارداس کریا کر میرے موہن سرونی یہ نہ سنا ہے کہ میرے سونے پرماتما جی میرے کنا بھی شبد نہ سنا ساکت گیت ناد تن گاوت بولت بول اجائے ان میں ساکتاں دے گیت ساکتاں دے ناد ساکتاں دے گانے ہوں ایک پاس کہیے بھی گانے بھی سنیے تے شام نو اندر نام بھی سنیا جائے کہ کدی نہیں جی ہونا گرو گرنتھ صاحب کہنے جی نام سننا ہی تے چیتے رکھی باہروں کنا نو سنکوچ کے رکھی جی اکاگرتا رکھے گا تا اندر نام سنے گا گرو گرنتھ صاحب کی بانی دا فیصلہ ہے کہ جیو نام سنی تے صاحب کہنے نے میرے موہن سرونی اے نہ سنائے ساکت گیت ناد سن گاوت بولت بول اجائے صاحب تک نے جس کن نے نام ہی نہیں سنیا کہن لگے اس کن نو بند ہی ربا کر دے کی کرنا کرنا نو سن کے کرنا سن ہی ناد کرن مند کالیا صاحب تک گرو ارجن دیو کرپا جو جی کہن لگے نین نہ دیکھا ساتھ سے نین دے حالیا کرنا سن ہی ناد کرن مند کالیا رتنا جب میں نام تل تل کر کٹی گئے ہوں اگلی سک جہی ہے نا ابھی اتوں تک تو پڑھ لیں گے ستگرو گرو ارجن صاحب کہ میں تین کیوں کہنا کہ تم نیترا نال ساہ کے درشن کا ہے کیوں کہنا تو کنا نال نام سن کیوں کہنا تو رتنا نال نام جب کہ جے تیرے کن تیرے نیتر تیری رتنا باج مخی برتی وچ پہ گئی تے کبھی بھلی نہ کہ باہر کھندے کوئی اندرے جڑے نے اندر دے جیون نو دنوں دن ختم کر کے رکھ دے دے ہر ہاں جب بسرے گوبند رائے دنوں دن کٹی ہے اج صاحب کرپالو جی نے میر کی تھی کہن لگے اپنے اندر دی صورت نو سنکوچ تے دیکھ پر تیرے اندر ناد چلے گا حضور نے شبد ورتے نے جیووں نام سنی تن گرو پنچم پتا جی کہندے نے کہ اسی جینے ہاں ਪਰ ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਨੇ ਪਏ, ਉਸ ਅੰਦਰ ਸੰਚਾਰ ਨੂੰ ਸੁਣਨੇ ਪਏ ਤੇ ਮਹਾਰਾਜ ਇਹ ਨਾਮ ਕਦੋਂ ਸੁਣਾਈ ਦਿੱਤਾ? ਸਾਹਿਬ ਕਹਿਣ ਲੱਗੇ, ਜੋ ਸੋ ਪ੍ਰਸੰਨ ਪਏ ਗੁਰਪੂਰੇ। ਸੋ ਪ੍ਰਸੰਨ ਦਾ ਅਰਥ ਹੈ ਪੂਰਨ ਦਿਆਲੂ, ਪ੍ਰਸੰਨਤਾ ਸਹਿਤ। ਜਦੋਂ ਪੂਰੇ ਗੁਰੂ ਜੀ ਪ੍ਰਸੰਨ ਹੋਏ, ਉਹ ਦਿਆਲੂ ਹੋਏ, ਕਹਿੰਦੇ ਤਦ ਮੇਰੀ ਆਸ ਪੁੰਨੀ, ਪੁੰਨੀ ਦਾ ਅਖਰੀ ਅਰਥ ਹੁੰਦਾ ਪੂਰੀ ਹੋ ਜਾਵੇ। ਕਹਿੰਦੇ ਉਦੋਂ ਮੇਰੀ ਆਸ, ਆਸ ਦਾ ਅਰਥ ਅੰਦਰ ਦੀ ਇੱਛਾ ਪੂਰੀ ਹੋ ਗਈ। ਹੁਣ ਹਰ ਇੱਕ ਦੇ ਅੰਦਰ ਦੀ ਇੱਛਾ ਇੱਕੋ ਜੀ ਨਹੀਂ। ਸਾਹਿਬ ਕਹਿੰਦੇ ਨੇ ਗੁਰੂ ਪ੍ਰਸੰਨ ਹੋਇਆ, ਮਨ ਦੀ ਆਸ ਪੂਰੀ ਹੋ ਗਈ। ਹੁਣ ਕਿਸੇ ਦੀ ਆਸ ਹੁੰਦੀ ਹੈ ਦੁਨਿਆਵੀ ਪਦਾਰਥਾਂ ਦੀ, ਕਿਸੇ ਦੀ ਆਸ ਹੁੰਦੀ ਹੈ ਸੰਸਾਰ ਦੀ ਪਦਵੀ ਦੀ। ਪਰ ਮੇਰੇ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਕਿਰਪਾ ਤਾਂ ਕਰਦੇ ਨੇ, ਕਹਿੰਦੇ ਨੇ ਮੇਰੀ ਆਸ ਇੱਕੋ ਸੀ ਕਿ ਮੇਰੇ ਅੰਦਰ ਪਰਮਾਤਮਾ ਦਾ ਨਾਮ ਚੱਲਣ ਲੱਗ ਪਵੇ, ਅੰਦਰ ਪ੍ਰਭੂ ਦੀ ਬੰਦਗੀ ਚੱਲੇ। ਤਦ ਮੇਰੀ ਆਸ ਪੁੰਨੀ। ਹੁਣ ਆਸ ਇਹ ਸੀ ਕਿ ਮਾਲਕ ਜੀ ਇੱਕ ਮਿਹਰ ਕਰੇ ਕਿ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਿਸੇ ਦੀ ਆਸ ਹੁੰਦੀ ਹੈ ਕਿ ਦਰਸ਼ਨ ਪਿਆਸੀ ਜਿਣਸ ਰਾਤ, ਕਿਤੋਂ ਅੰਦਿਨ ਨੀਤ। ਇੱਕ ਇਹ ਵੀ ਆਸ ਹੈ, ਗੁਰੂ ਕਲਗੀਧਰ ਜੀ ਦੀ ਇੱਛਾ ਹੈ ਕਿ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਉਹਨਾਂ ਦੀ ਇੱਛਾ ਇਹ ਵੀ ਹੈ ਕਿ ਪੂਰਨ ਹੋਏ ਚਿੱਤ ਕੀ ਇੱਛਾ। ਇੱਕ ਬਚਨ ਪੜ੍ਹਨੇ ਤੇ ਕੀ ਇੱਛਾ ਹੈ ਜੀ? ਕਹਿਣ ਲੱਗੇ, ਤਲ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਰ। ਮੇਰੀ ਇੱਛਾ, ਮੇਰਾ ਧਿਆਨ ਤੇਰੇ ਚਰਨਾਂ ਵਿੱਚ ਹੈ। ਸਾਹਿਬ ਨੇ ਸ਼ਬਦ ਵਰਤੇ, ਜੀਵੋ ਨਾਮ ਸੁਣੀ, ਜੋ ਸੋ ਪ੍ਰਸੰਨ ਪਏ ਗੁਰਪੂਰੇ, ਤਦ ਮੇਰੀ ਆਸ ਪੁੰਨੀ। ਜਦੋਂ ਮੇਰੇ ਤੇ ਵਾਹਿਗੁਰੂ ਦਿਆਲੂ ਹੋਏ, ਸਤਿਗੁਰੂ ਦਿਆਲੂ ਹੋਏ, ਤੇ ਮਨ ਦੀ ਨਾਮ ਵਾਲੀ ਇੱਛਾ ਪੂਰੀ ਹੋ ਗਈ। ਹੁਣ ਅਗਲਾ ਬਚਨ, ਜੀ ਨਾਮ ਸੁਣ ਕੇ ਅਵਸਥਾ ਕੀ ਮਿਲੀ? ਸਾਹਿਬ ਕਹਿੰਦੇ ਤੀਰ ਗਈ, ਅੰਦਰ ਦੀ ਜਿਹੜੀ ਵਕਾਰਾਂ ਦੀ ਤੀਰ ਸੀ ਨਾ, ਉਹ ਚਲੀ ਗਈ। ਗੁਰਮੁਖੋ ਦੇਖੋ, ਇੱਕ ਬੰਦਗੀ ਕਰਨ ਵਾਲਾ ਐਸਾ ਹੈ ਜਿਹੜਾ ਭੀੜ ਤੋਂ ਬਚਿਆ। ਗੁਰੂ ਰਾਮਦਾਸ ਕਹਿੰਦੇ ਕੋਈ ਬੰਦਾ ਨੀ ਜਿਹੜਾ ਭੀੜ ਤੋਂ ਨਾ ਬਚਿਆ, ਪੀੜ ਜਿਹਨੂੰ ਨਾ ਹੋਵੇ। ਮਹਾਰਾਜ, ਪੀੜ ਦਰਸ ਅਸੀਂ ਕਰਾਂਗੇ ਤਰਸ, ਇਹ ਤੇ ਸ਼ਬਦ ਪੀਰ ਆਇਆ ਹੈ, ਪੀਰ ਗਈ। ਵੇਖੋ ਇਹ ਸ਼ਬਦ ਬਾਣੀ ਵਿੱਚ ਦੋ ਸਰੂਪਾਂ ਵਿੱਚ ਆਉਂਦਾ, ਇਹਦੇ ਅਰਥ ਜਦੋਂ ਕਰਾਂਗੇ ਦੋ ਰੂਪਾਂ ਵਿੱਚ ਹੋਣਗੇ। ਇੱਕ ਪੀਰ ਦਾ ਅਰਥ ਹੁੰਦਾ ਪੀੜ, ਇੱਕ ਪੀਰ ਦਾ ਅਰਥ ਹੁੰਦਾ ਪੁਗਾ ਹੋਇਆ ਮਹਾਂਪੁਰਸ਼। ਜਿਵੇਂ ਅਸੀਂ ਸ਼ਬਦ ਵਰਤਨੇ ਆ, ਮੁਸਲਮਾਨ ਵੀਰ ਵਰਤੇ, ਉਹਨੇ ਸ਼ਬਦ ਵਰਤਿਆ ਸੀ ਸੁਣਿਆ ਸਿੱਧ ਪੀਰ ਸੁਰਨਾਥ। ਉੱਥੇ ਪੀਰ ਦਾ ਅਰਥ ਪੀੜ ਨਹੀਂ, ਉੱਥੇ ਪੀਰ ਦਾ ਅਰਥ ਪੁਗੀ ਹੋਈ ਹੱਤੀ। ਸਾਹਿਬ ਕਿਰਪਾਲੂ ਜੀ ਕਹਿੰਦੇ ਪੀਰ ਗਈ, ਹੁਣ ਪੀੜ ਚਲੀ ਗਈ ਜੀ। ਤੇ ਸਵਾਲ ਸੀਗਾ ਕਾਹਦੀ ਪੀੜ ਚਲੀ ਗਈ? ਕੀ ਉਸਦੇ ਸਰੀਰ ਵਿੱਚ ਕੋਈ ਪੀੜ ਸੀ? ਸਾਨੂੰ ਕੋਈ ਰੋਗ ਸੀ? ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜਾ ਰੱਬ ਤੋਂ ਟੁੱਟਿਆ ਹੈ ਨਾ, ਕਹਿੰਦੇ ਨੇ ਉਹਦੇ ਅੰਦਰ ਖੌਮੇ ਦਾ ਕੰਡਾ, ਪੀੜ ਕਾਹਦੀ? ਕਹਿੰਦੇ ਨੇ ਉਹਦੇ ਅੰਦਰ ਖੌਮੇ ਦਾ ਕੰਡਾ ਹੈ, ਤੇ ਜਿਉਂ ਜਿਉਂ ਉਹ ਤੁਰਦਾ ਤਿਉਂ ਤਿਉਂ ਉਹਦੇ ਅੰਦਰ ਕੰਡਾ ਚੁੱਭਦਾ, ਤੇ ਜਿਉਂ ਜਿਉਂ ਕੰਡਾ ਚੁੱਭਦਾ ਤਿਉਂ ਤਿਉਂ ਪੀੜ ਨਾਲ ਵਿਰਕਦਾ। ਕਹਿੰਦੇ ਨੇ ਜਿੱਦਣ ਦਾ ਨਾਮ ਜਪਿਆ ਗੁਰੂ ਨੇ ਕਿਰਪਾ ਕਰਕੇ ਖੌਮੇ ਦਾ ਕੰਡਾ ਹੀ ਕੱਢ ਦਿੱਤਾ। ਉਹ ਪੀੜ ਕਿਹੜੀ? ਅਸੀਂ ਪੜ੍ਹਦੇ ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਪੀੜ ਗਈ, ਗਈ ਅੰਦਰ ਪੀੜਾ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਜਿਉ ਜਿਉ ਚਲੈ, ਜਿਉ ਜਿਉ ਉਹ ਤੁਰਦੇ ਨੇ, ਜਿਉ ਜਿਉ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਕੰਡਾ ਹੈ। ਜਿਉ ਜਿਉ ਤੁਰਦੇ ਨੇ ਕਿਉਂ ਤੂੰ ਖੌਮੇ ਦਾ ਕੰਡਾ ਦੁੱਖ ਦਿੰਦਾ? ਜਿਹਨੇ ਨਾਮ ਜਪਿਆ ਉਹਦੀ ਖੌਮੇ ਵਾਲੀ ਪੀੜ ਹੀ ਚਲੀ ਗਈ, ਪੀੜ ਗਈ। ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਦੋਂ ਪਰਮੇਸ਼ਵਰ ਦੀ ਕੋਈ ਬੰਦਗੀ ਕਰਦਾ ਹੈ, ਦਾਤਾ ਮੇਰ ਕਰੇ, ਉਹਦੇ ਸਰੀਰ ਦੀ ਪੀੜਾ ਵੀ ਚਲੀ ਜਾਂਦੀ। ਅਸੀਂ ਕਈ ਵਾਰੀ ਕਹਿੰਦੇ ਹਾਂ, ਲਓ ਜੀ ਨਾਮ ਕੇਵਲ ਆਤਮਕ ਜੀਵਨ ਦਿੰਦਾ ਹੈ, ਸਰੀਰ ਦੇ ਰੋਗਾਂ ਨੂੰ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰਦੇ ਨੇ, ਕਹਿੰਦੇ ਨੇ ਜਿਹਦੇ ਅੰਦਰ ਨਾਮ ਟਿਕਦਾ ਸੱਜਣੋ ਗੁਰਮੁਖੋ, ਉਹਦੇ ਤਨ ਦੀ ਪੀੜਾ ਵੀ ਚਲੀ ਜਾਂਦੀ, ਉਹਦੇ ਸਰੀਰ ਦੇ ਰੋਗ ਵੀ ਚਲੇ ਜਾਂਦੇ ਨੇ। ਤੇ ਜੇ ਪੀੜ ਨਾ ਜਾਂਦੀ ਹੋਵੇ, ਤੇ ਦਾਤਾ ਜੀ ਦੇ ਰੋਜ਼ ਅਸੀਂ ਬਰਸ ਬਚਨ ਪੜ੍ਹਨੇ ਆ, ਦੁੱਖ ਰੋਗ ਸੰਤਾਪ ਉਤਰੇ। ਹੁਣ ਅਗਲੀ ਬਚਨ ਹੈ, کہ سنی سچی بانی. جب سچی بانی سنی اندر دی دکھ پیڑا اتر گئے. آپ جی نو گیات ہوئے ایک وزیر خان تن گرو ارجن دیو جی دے چرنا بچایا ہے. لاہور کا دھرتی دے رہن والا شاہی حکیم ہے. اس بندے دا اندر گرو گھر ول کیویں چونگیا. اس اندر تن دا ان روگ جلودر دا روگ سی. آپ لوکاں دا علاج کرن والا روگی ہو گیا. کتوں بھی اس نو آرام نہیں ملیا. اخیر تک بھائی بھگو نا دا گرسکھ سی لاہور رہندا. کئیاں نے شبد بھگو ورتے. کہ امرت ویلے وہ سکھمنی دی باڑی دا پاٹ کرتا جاتا سی. جدو اس حکیم دے کنا آواز پئی نا جدو یہ کنا ایکو دم سکھمنی دے بچن پے تے وہ سکھاں دی دادی جس باڑی نو پڑھ کے سارے اندر نو پورن طور پہ چکا ملتا ہے. دیکھو جدو کوئی بھاونا نو اس باڑی نو جپتا پڑھتا کہڑے کوئی من ٹک جاندے. اس نے جدو بچن سنے تے یہ اندر نو ٹکا آیا. سکھ نو آواز مار کے کہتا جو تو رکھنا تو جپنا سچ جانے میں لوکاں دا علاج کرن والا ہاں. پر جیڑی پیڑ جیڑی درد جیڑی میرے اندر پیڑا پیدا ہوئی ہے یہ کتوں بھی علاج نہیں. تیرے رتنا تو تیرے بچن سن کے شبد سن کے میرے سکھ ملے. وہ کہتا شبد میرے نہیں یہ میرے گرو دے ہردے دی آواز ہے. یہ کوئی گاو ہے کو سنے کوئی انو گا لے کوئی انو سن لے تے دیکھ کے سنے تے گائے دے اندر نو ٹکا ملتا ہے. کی اس وزیر خان دے اندر نو بانی سن کے ٹکا ملیا نہیں. کی وہ دکھ کلیش کتے جی گئے. ہوں کئی بار اسی کہنے لو جی نام سننا دکھ کیویں دور ہو سکتے ہیں. بابا کی سنجی کا شبد کدی بھولیے نہ. رات سورت انہوں نے گل تن دے روگ دی کیتی. وہ کلے من دے روگ دی نہیں. جب اسی شبد پڑھنے نینو نیر بہ تن چھینا. ہوں تن چھینا جہا ہے وہ یہ تھوڑا جہا ارتھ کر دیا گے من چھینا ہو گیا. تن چھینا دے ارتھ سے ہی کراں گے نا شریر کمزور ہو گیا. نینو نیر دا ارتھ کراں گے اکھاں وچوں پانی وگدا. ہوں دو بچن نے دیکھو ایک تے ہوندا بیراگ وچ پانی آنا. میں نیر وہ چلا جیو اسی ارتھ ہور بن گئے. رب میر کرے وہ تا کسی دھاگا والے نو نصیب ہوں کہ جہدے اندر بیراگ پیدا ہو جائے. کتنے وہ اکھاں وچوں جدو پانی سڑک کے باہر آتا ہے نا رسم وچوں پانی نہیں ہوں وہ امرت بن جاتا ہے. آپ کہو گے بھی امرت کیویں تے میرے گرو رام داس جی کے نیتروں وچوں بھی آتا سی. وہ کہندے سر پانی نہیں ہر امرت پینے لوئنا من پریم رتنا رام راج. کہ پانی بھی وہ امرت بن گیا. اسے صاحب نے دکھ کا ذکر کیتا ہے کہ اکھاں وچوں نیر آیا ہے گلا رک چکا ہے تن کمزور ہو گیا ہے. نینو نیر بہ تن کھینا پہ کیس دودوانی روح تا اکھنت شبد نہیں اچرے تا اب کیا کرے کرانی. رام رائے خواہ بید بنواری اپنے سنتے لے اباری اگے تو کے مت ہے تیر. ہوں متے تیر سے گئی تیر گئی بازی من تیرا مت ہے تیر شریر جلن ہے. کہ میں سارے شریر نو کھوئی لگی ہر رات ٹکا نہیں. مت پیر شریر جلنا ہے کرک کریجے ماہی جنہوں نے اج کہنے نا اٹیک ہو گیا. پر جنجی کہنے کلیجے سینے ایک پیڑ اٹھی ہے کرک کریجے ماہی. ایسی بےدن اپج خری پی. بےدن کا اخری ارتھ کراں گے روگ. بےدن کا ارتھ کراں گے پیڑا. ایسی بےدن اپج خری پی واقع اوکھد ہے نہ. سارے کہنے ہوں اج تو بعد یہ دوائی کوئی نہیں. تیریا اکھاں دا کوئی علاج نہیں. جہی تینوں پیڑ ہوتی پی یہ کوئی علاج نہیں. پر بھگت سیکھن جی کہنے نہیں کبھی نام سنی شبد ورتے نے واقع اوکھد نہیں. پھر انہیں دوائی دسی کہنے ہر کا نام امرت جل نرمل اے اوکھد جگ سارا. ساری دنیا دا علاج ہو سکتا ہے کیونکہ سرب روگ کا اوکھد نام. ہر کا نام اوکھد جل نرمل ہر کا نام امرت جل نرمل اے اوکھد جگ سارا. پر ایویں چلاکی نہ کری گرو تو نہیں گر پرساد کہ جن پیچھن پاؤں موہ دوارا پیر گئی میرا بیت گرو گوبندا. ہر ہر نام اوکھد مکھ دیوے کاٹے جم کی پھندا. پیر گئی ہوں ہوا کہ باتی من تیرا من تیرا تیرا دا اخری ارتھ تیرج من تیرا گرمخو جدو بندہ کسی چھڑک جائے نا ڈگے نتاڑن والے بڑے آدھے جی ڈگے نیج دن والا کوئی کوئی آتا نام کلا روگ نہیں دور کرتا جدن بندیا تیرا کوئی بھی نہ رہے اس نام کی ٹیک لی نام ڈگیا واسطے سہارا بن جاتا ہے میرے صاحب نے تا ہی بانی کہہ لگے پیاریا کہ جا کو چنتا بہت بہت دئی بیاتا روگ گرش کتب پلٹیا کبھی خرخ کبھی سوگ کون کرے چوپنٹ کا تہی نہ بیٹھن سوئے چت آوے اوچ پار برم تن من شیتل ہوئے. اس تو پہلے ایک بچن کیا ہے جب بندے نو تیرج کوئی نہ دے حضور نے شبد ورتے نے کہ جے کو ہووے دبلا ننگ بھوک کی پیر پیر گئی جی میں بےنتی کر لگا وا صرف ایک دکھ سے پیر گئی باقی من تیرا جے کو ہووے دبلا ننگ بھوک کی پیر کمڑا پلے نہ پوے نہ کو دیوے پیر سوال سوال نہ کو کریں میں کچھ ہوگا تاج پر نہ ڈولیو من چت آوے اوش پار برم نیچل ہوگئے راج سائیں کسی آ جائے تو اندر نو تیرج مل جائے جس کا کوئی نہیں انہوں پرماتما دا نام تیرج دینا ہے. میں کئی بار بینتی کرنا ہوں کہ دیکھو میرا واحگرو بالکل نردئی نہیں اس کی کئی بار شبد ورتنیا نہیں بخشدا میں کہنا کدی گنکا ول چاتی مار کے دیکھو وہ جنا جیون نکھت ہوا ساری زندگی پاپا دا ہار گل چ پایا بھائی گرداس کہتے اج اس کرنی والا آیا مہاپرش آیا انہیں این شبد کہے نے بیٹا پتری میں رات رہنا ہے تو اس دا اندر بہ تریا سی کہ تھی شبد پتری شبد بیٹا کہنے والا پہلی باری کوئی آیا اندر کا جڑا کر سی پاس گیا رو کے کہندی اج تیکرا تن دے وپاری آئے نے پہلی بار آیا جنہیں میرے وچوں تھی نو ویکھیا ہے بچی نو تکیا ہے تو سادھو نے ایک گل کہی کیتی ہے جڑی زندگی لنگی وہ پچھتاوا نہ کری جڑے چار دن رہندے نے توتے نو رام رام جپایا کر تیری زندگی دا پڑا ہو جائے گا کہ اس دے جیون وچ پلٹا نہیں آیا حضور نے شبد برتے نے لب لگی کس توتوں نت پڑھائے کرے اسوتا پت ادھار رام نام درمت پاپ کلیور توتا دیکھو نام تیرج دینا پیر گئی باتی من تیرا ہوں اگلی دوکھے جی موہو موہ دا ارتھ ہوں موہ لے جائے ہوں ایک موہ دنیا کے پدارتھاں دا اگلی دوکھے آنند سنی پیارو کہ میں ارتھ ضرور کر دینا پیا شبد دے پر یہ جڑا شبد ہے اس کمائی والے سے چکتا پیا جڑا روز نام بہندیاں اٹھدیا چلدیا سنتا پیا جہدے اندر دھنی چلتی پی ہے جنوں اسی شبد ورتنے سرت دھن چیلا مویو آنند دھنی کہندے اندر نام کی دھن یہو جی چلتی پی ہے کہ دھن میں دھیان والے شبد بھی اسی پڑھنے کہن لگے وہ تمی نے میرے اندر نو مو لیا ہے بڑی میٹھی تمی ہے بڑا رس ہے وہ جدو اندر سن لگ پی پھر باہر سننے والا چت جڑا اپرام ہو جاتا ہے پیر گئی باجی من دور تیرا مویو اند تمی ہوں اپجی اچاؤ اندر کا کلیش چلا گیا من ایک چاہ پیدا ہوا کدے لئی ملن پرب پریتم من نو چنگا لگن والا پرماتما انہوں ملن دے لئی من وچ چاہ پیدا ہوئی صاحب کہندے نے رہن نہ جائے کھنی ہن ایک کھن وی میں تیرے تو بنا سائی رہ نہیں سکتا اگلا بچن کیتا کہن لگے انک بھگت ایتھے بھگت جڑا بہو بچن ہے انک دا ارتھ ہے انیکاں انک بھگت انک جن تارے ہے پرماتما جی تیرے انام نام نے انیکاں بھگت تار دیتے انیکاں سیوک تار دیتے سمرے انک منی ہن نام تیرا ایک ہے میں کہنا دیکھو میرے داتا جی کنی کو تیرے نام چ برکت ہے ਇੱਕ ਨਾਮ ਨੂੰ ਕਰੋੜਾਂ ਲੋਕ ਜਪਦੇ ਨੇ ਤੇ ਇੱਕੋ ਵੇਲੇ ਇੱਕੋ ਨਾਮ ਸਾਰੇ ਲੋਕਾਂ ਨੂੰ ਸ਼ਾਂਤੀ ਕਰ ਦਿੰਦਾ। ਹੁਣ ਨਾਮ ਇੱਕ ਇੱਕ ਆਸਾ ਕੀ ਵਾਰ ਇੱਥੇ ਵੀ ਪੜੀ ਗਈ, ਆਸਾ ਕੀ ਵਾਰ ਹੋਰ ਵੀ ਸ਼ਹਿਰਾਂ ਵਿੱਚ ਇਸ ਵੇਲੇ ਪੜਦੇ ਹੋਏ ਨੇ। ਮੈਂ ਕਹਿੰਦਾ ਇੱਕੋ ਵਾਰ ਇੱਕੋ ਸ਼ਬਦ ਇੱਕੋ ਵੇਲੇ ਕਰੋੜਾਂ ਬੰਦਿਆਂ ਦੇ ਅੰਦਰ ਨੂੰ ਟਿਕਾ ਪਿਆ ਦਿੰਦਾ, ਕਿਹੋ ਜਿਹੀ ਬਰਕਤ ਹੈ ਨਾਮ ਵਿੱਚ। ਸਾਹਿਬ ਕਹਿਣ ਲੱਗੇ ਅਨਕ ਭਗਤ ਅਨਕ ਜਨਤਾਰੇ ਸਿਮਰੈ ਅਨਕ ਮੁਨੀ, ਕਹਿੰਦੇ ਜਿਹਨੂੰ ਨਾਮ ਮਿਲ ਗਿਆ ਉਹ ਕਹਿੰਦਾ ਅੰਦੁਲੇ ਤਿੱਥ, ਤਿੱਥ ਦਾ ਅਖਰੀ ਅਰਥ ਹੁੰਦਾ ਸਹਾਰਾ। ਅੰਨੇ ਬੰਦੇ ਲਈ ਨਾਮ ਡਗੋਰੀ ਬਣ ਗਿਆ। ਨਿਰਧਨ ਧਨ ਪਾਇਓ, ਤੇ ਜਿਹੜਾ ਨਿਰਧਨ ਹੈ ਨਾ ਜਿਹਦੇ ਕੋਲ ਧਨ ਕੋਈ ਨਹੀਂ, ਮਾਲਕ ਨੇ ਮਿਹਰ ਕੀਤੀ ਨਾਮ ਉਹਦੇ ਲਈ ਧਨ ਬਣ ਗਿਆ। ਪ੍ਰਭ ਨਾਨਕ ਅਨੇਕ ਗੁਣੀ, ਕਹਿੰਦੇ ਮੇਰਾ ਵਾਹਿਗੁਰੂ ਅਨੇਕਾਂ ਗੁਣਾਂ ਦਾ ਮਾਲਕ ਹੈ, ਪਰ ਜਿਹਨੇ ਨਾਮ ਸੁਣਿਆ ਗੁਰੂ ਅਰਜਨ ਸਾਹਿਬ ਕਿਹਨੂੰ ਦਾਤਾਂ ਮਿਲ ਜਾਂਦੀਆਂ ਨੇ। ਵਾਹਿਗੁਰੂ ਮੇਰ ਕਰੇ ਸਾਨੂੰ ਨਾਮ ਸੁਣ ਦੀ ਚਾਹ ਚਾਹੀਦਾ। ਇਹਨੂੰ ਇਸ ਕਰਕੇ ਨਾ ਜੀ ਸੱਚ ਦੇਈਏ, ਅੱਖਾਂ ਬੰਦ ਕਰਕੇ ਨਾਮ ਜਪਣਾ ਜੀ, ਇਹ ਕੋਈ ਸਿੱਖੀ ਵਾਲਾ ਕਰਮ ਥੋੜਾ ਹੈ, ਇਹ ਸਿੰਘ ਸਜਨ, ਇਹ ਜੋਗੀਆਂ ਵਾਲਾ ਕਰਮ, ਇਹ ਖੱਟ ਵਾਲਾ ਕਰਮ ਹੈ। ਮੈਂ ਬੇਨਤੀ ਕਰਾਂ, ਨਹੀਂ ਜੇ ਅਸੀਂ ਸਵਾਤ ਲੈਂਦੇ ਹਾਂ ਨਾ, ਸਵਾਤ ਲੈਣਾ ਜੋਗੀਆਂ ਵਾਲਾ ਕੱਲਾ ਕਰਮ ਤੇ ਨੂੰ। ਹਜ਼ੂਰ ਨੇ ਮਿਹਰ ਕੀਤੀ, ਦੇਖੋ ਨਾਮ ਸੁਣਨ ਵਾਸਤੇ ਕਈ ਸੱਜਣ ਹੈ ਕਹਿੰਦੇ ਜਿਹੜੇ ਕੁਝ ਸਮਾਂ ਬਹਿੰਦੇ ਨੇ ਤੇ ਅੰਦਰ ਨਾਮ ਚੱਲ ਜਾਂਦਾ, ਉਹਦਾ ਕਾਰਨ ਉਹਨਾਂ ਦੇ ਪੂਰਬਲੇ ਜਨਮ ਦੀ ਨਾਲ ਖੇਡ ਚੱਲਦੀ ਹੈ। ਪੂਰਬਲੀ ਪਤਾ ਨੀ ਕਿੰਨੀ ਕੁ ਕਮਾਈ ਹੁੰਦੀ ਹੈ। ਕਈ ਐਸੇ ਹੁੰਦੇ ਨੇ ਜਿਹੜੇ ਕਈ ਕਈ ਸਾਲ ਲਾਉਂਦੇ ਨੇ, ਜਦੋਂ ਅੰਦਰ ਸ਼ੁੱਧ ਪਵਿੱਤਰ ਹੁੰਦਾ ਆਪਣੇ ਆਪ ਅੰਦਰ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਦਾਤਾ ਜੀ ਮਿਹਰ ਕਰਨ, ਸਾਨੂੰ ਵੀ ਅੰਦਰੋਂ ਨਾਮ ਸੁਣ ਦੀ ਦਾਤ ਬਖਸ਼ ਦੇਣ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੇ ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਜੀ ਆਪ ਮਿਹਰ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।